ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ SBS ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਲੈ ਕੇ ਅਜਿਹਾ ਮੁੱਦਾ ਜਿਹੜਾ ਇਸ ਵੇਲੇ ਸੁਣਨ ਵਾਲੇ ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਲੱਗੇਗਾ ਕਿ ਉਹਨਾਂ ਦੇ ਨਾਲ ਸੰਬੰਧ ਰੱਖਦਾ ਹੈ। ਦੋਸਤੋ, ਕੋਰੋਨਾ ਵਾਇਰਸ ਦੇ ਕਰਕੇ ਲੱਗੀਆਂ ਯਾਤਰਾ ਦੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਕਰਕੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਜਾਂ ਖਾਸ ਤੌਰ 'ਤੇ ਭਾਰਤ ਜਾਂ ਪੰਜਾਬ ਯਾਤਰਾ 'ਤੇ ਜਿਹੜੇ ਗਏ ਸਨ ਪਿਛਲੇ 2-3 ਮਹੀਨਿਆਂ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ, ਉਹ ਇਹਨਾਂ ਪਾਬੰਦੀਆਂ ਦੇ ਕਰਕੇ ਆਸਟ੍ਰੇਲੀਆ ਆਪਣੀ ਯਾਤਰਾ ਦੀਆਂ ਤਾਰੀਖਾਂ ਦੇ ਮੁਤਾਬਕ ਨਹੀਂ ਆ ਪਾਏ। ਉਹਨਾਂ ਨੂੰ ਟਿਕਟਾਂ ਜਿਹੜੀਆਂ ਨੇ ਨਵੇਂ ਸਿਰੇ ਤੋਂ ਲੈਣੀਆਂ ਪਈਆਂ। ਉਹ ਟਿਕਟਾਂ ਦਾ ਰਿਫੰਡ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦਾ ਫਸਿਆ ਹੋਇਆ, ਅਤੇ ਇਹਨਾਂ ਰਿਫੰਡਸ ਦੇ ਚੱਲਦੇ ਉਹਨਾਂ ਨੂੰ ਨਵੀਆਂ ਟਿਕਟਾਂ ਖਰੀਦ ਕੇ ਵੀ ਭਾਰਤ ਤੋਂ ਆਸਟ੍ਰੇਲੀਆ ਪਰਤਣਾ ਪੈ ਰਿਹਾ। ਔਰ ਇਹਨਾਂ ਸਭ ਯਾਤਰੀਆਂ ਨੂੰ ਭਾਰਤ ਯਾਤਰਾ ਦੇ ਦੌਰਾਨ ਆਪਣੀ ਆਸਟ੍ਰੇਲੀਆ ਵਾਪਸੀ ਦੇ ਵਿੱਚ ਤਬਦੀਲੀ ਉਸ ਵੇਲੇ ਕਰਨੀ ਪਈ ਜਦੋਂ ਇਹ ਭਾਰਤ ਦੇ ਵਿੱਚ ਮੌਜੂਦ ਸਨ। ਲਿਹਾਜ਼ਾ ਇਹਨਾਂ ਨੂੰ ਭਾਰਤ ਦੇ ਵਿੱਚ ਭਾਰਤੀ ਜਾਂ ਹੋਰ ਅਜਿਹੀਆਂ ਹਵਾਈ ਉਡਾਨਾਂ ਜਿਹੜੀਆਂ ਭਾਰਤ ਦੇ ਵਿੱਚੋਂ ਆਸਟ੍ਰੇਲੀਆ ਆ ਸਕਦੀਆਂ ਸਨ ਉਹਨਾਂ ਦੇ ਨਾਲ ਨਵੀਆਂ ਟਿਕਟਾਂ ਲੈਣੀਆਂ ਪਈਆਂ। ਦੋਸਤੋ, ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ 16 April 2020 ਨੂੰ ਭਾਰਤ ਦੀ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਨੇ ਕੋਰੋਨਾ ਵਾਇਰਸ ਸੰਬੰਧੀ ਯਾਤਰਾ ਪਾਬੰਦੀਆਂ ਦੇ ਚੱਲਦੇ ਭਾਰਤ ਵਿੱਚ ਲੱਗੀ ਤਾਲਾਬੰਦੀ ਦੀਆਂ ਤਾਰੀਖਾਂ ਦੇ ਮੱਦੇਨਜ਼ਰ 25 March 2020 ਤੋਂ 3 May 2020 ਦੇ ਵਿਚਕਾਰ ਬੁੱਕ ਕੀਤੀਆਂ ਹਵਾਈ ਉਡਾਨਾਂ ਦੇ ਰੱਦ ਹੋਣ ਦੇ ਕਾਰਨ ਟਿਕਟਾਂ ਦੇ ਫੁੱਲ ਰਿਫੰਡ ਯਾਨੀ ਬਗੈਰ ਕੋਈ ਕਾਟ ਕੱਟੇ ਪੂਰੇ ਪੈਸੇ ਵਾਪਸ ਕਰਨ ਦਾ ਆਦੇਸ਼ ਏਅਰਲਾਈਨਸ ਨੂੰ ਦਿੱਤਾ ਸੀ। ਲੇਕਿਨ ਕੁਝ ਹੀ ਦਿਨਾਂ ਬਾਅਦ ਭਾਰਤ ਦੀ ਆਪਣੀ ਹੀ ਸਰਕਾਰੀ ਹਵਾਈ ਸੇਵਾ ਏਅਰ ਇੰਡੀਆ ਨੇ ਇਸੇ ਆਦੇਸ਼ ਦੇ ਬਾਰੇ ਕਿਹਾ ਕਿ ਇਹ ਕੇਵਲ ਉਹਨਾਂ ਟਿਕਟਾਂ 'ਤੇ ਲਾਗੂ ਹੋਵੇਗਾ ਜਿਹੜੀਆਂ 25 March ਤੋਂ 3 May 2020 ਦੇ ਦਰਮਿਆਨ ਭਾਰਤ ਵਿੱਚ ਵੇਚੀਆਂ ਗਈਆਂ ਹਨ। ਅਤੇ ਇਸ ਕਰਕੇ ਯਾਤਰੀਆਂ ਨੂੰ ਬਹੁਤ ਕਸ਼ਮਕਸ਼ ਹੋ ਰਹੀ ਹੈ। ਉਹ ਇਸ ਸੋਚ ਦੇ ਵਿੱਚ ਉਲਝੇ ਹੋਏ ਨੇ ਕਿ ਟਿਕਟ 'ਤੇ ਭਾਰਤ ਦੇ ਏਅਰਲਾਈਨ ਦੀ ਹੈ ਜਾਂ ਭਾਰਤ ਦੇ ਵਿੱਚ ਚੱਲਣ ਵਾਲੀ ਏਅਰਲਾਈਨ ਦੀ ਹੈ, ਅਤੇ ਉਸ ਦੇ ਸੰਬੰਧ ਵਿੱਚ ਦੋ ਵੱਖ ਵੱਖ ਕਾਨੂੰਨ ਕਿਸ ਤਰ੍ਹਾਂ ਹੋ ਸਕਦੇ ਨੇ। ਆਓ ਇਸ ਵਿਸ਼ੇ 'ਤੇ ਸੁਣਦੇ ਹਾਂ ਕੁਝ ਯਾਤਰੀਆਂ ਦੇ ਤਜਰਬੇ। ਬ੍ਰਿਸਬਨ ਦੇ ਨਿਵਾਸੀ ਮਹੇਸ਼ ਇੰਦਰ ਸਿੰਘ ਸਿੱਧੂ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ। ਆਓ ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਹਨਾਂ ਦਾ ਭਾਰਤ ਯਾਤਰਾ ਦਾ ਤਜਰਬਾ ਐਦ ਕੀ ਕੈਸਾ ਰਿਹਾ। ਸਿੱਧੂ ਸਾਹਿਬ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ।
ਹਾਂਜੀ, ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਸਾਨੂੰ ਦੱਸੋ ਜੀ ਕਿ ਭਾਰਤ ਤੋਂ ਆਸਟ੍ਰੇਲੀਆ ਵਾਪਸ ਆਉਣ ਦਾ ਤਜਰਬਾ ਐਦ ਕੀ ਬਾਕੀ ਸਾਲਾਂ ਨਾਲੋਂ ਵੱਖਰਾ ਕਿਵੇਂ ਸੀ?
ਹਾਂਜੀ, ਇਸ ਵਾਰ ਤਾਂ ਬਹੁਤ ਹੀ ਔਖਾ ਹੋ ਗਿਆ ਸੀ। ਅਸੀਂ ਨੋਰਮਲ ਜਿਹੜੀ ਪਹਿਲਾਂ ਸਿੰਗਾਪੁਰ ਏਅਰਲਾਈਨ ਨਾਲ ਟਿਕਟ ਬੁੱਕ ਕੀਤੀ ਸੀ, ਜੋ ਕਿ ਅਸੀਂ ਵਾਪਸ 9 April ਨੂੰ ਆਉਣਾ ਸੀ। ਤਕਰੀਬਨ $3600 ਸਾਡਾ ਲੱਗਿਆ ਸੀ ਉਦੋਂ, ਤਿੰਨ ਜਾਣਿਆਂ ਦਾ $3600 ਲੱਗਿਆ ਸੀ। ਮੈਂ ਸੀ, ਮੇਰੇ ਫਾਦਰ ਤੇ ਮੇਰੇ ਮਦਰ। ਤੇ ਜਦੋਂ ਫਿਰ ਬਾਰਡਰ ਬੰਦ ਹੋਣ ਜਾਣ ਦਾ ਸਾਨੂੰ ਪਤਾ ਲੱਗਿਆ, ਤਾਂ ਫਿਰ ਅਸੀਂ ਕੋਸ਼ਿਸ਼ ਕਰਕੇ ਆਪਦੀ ਜਿਹੜੀ ਟਿਕਟ ਸੀ ਸਿੰਗਾਪੁਰ ਏਅਰਲਾਈਨ ਦੀ, ਉਹ ਚੇਂਜ ਕਰਵਾਈ, ਜਿਸ 'ਤੇ ਸਾਨੂੰ ਤਕਰੀਬਨ $150 ਈਚ ਟਿਕਟ ਦਾ ਲੱਗਿਆ ਜੀ। ਤੇ ਪਰ ਉਹ ਫਿਰ ਬਾਅਦ 'ਚ ਜਦੋਂ ਫਿਰ ਲੋਕਡਾਊਨ ਹੋ ਗਿਆ, ਲੋਕਡਾਊਨ ਹੋਣ ਕਰਕੇ ਸਿੰਗਾਪੁਰ ਏਅਰਲਾਈਨ ਵੀ ਬੰਦ ਹੋ ਗਈ, ਤਾਂ ਫਿਰ ਉਦੋਂ ਬਾਅਦ ਫਿਰ ਸਾਨੂੰ ਜਦੋਂ ਅਸੀਂ ਕੰਟੈਕਟ ਕੀਤਾ ਅੰਬੈਸੀ ਨਾਲ, ਆਸਟ੍ਰੇਲੀਅਨ ਅੰਬੈਸੀ ਨਾਲ ਦਿੱਲੀ ਵਿੱਚ, ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਲੋਕਡਾਊਨ ਤੋਂ ਬਾਅਦ ਜੋ ਕੋਈ ਪਹਿਲਾ ਲੋਕਡਾਊਨ ਸੀ ਵੀ ਆਪਣੀ ਏਅਰ ਇੰਡੀਆ ਦੀਆਂ ਟਿਕਟਾਂ ਬੁੱਕ ਹੋ ਰਹੀਆਂ, ਤਾਂ ਜੇ ਕਿਸੇ ਨੇ ਕਰਨੀਆਂ ਹੋਣ ਤਾਂ ਕਰ ਸਕਦੇ ਹੋ। ਏਅਰ ਇੰਡੀਆ ਦੀਆਂ ਟਿਕਟਾਂ ਅਸੀਂ 3 ਜਣਿਆਂ ਨੇ ਬੁੱਕ ਕੀਤੀਆਂ। ਹਾਂਜੀ, ਜੋ ਕਿ ਤਕਰੀਬਨ $4200 ਦੀਆਂ ਸਾਨੂੰ ਪਈਆਂ। ਹਾਂਜੀ, ਏਅਰ ਇੰਡੀਆ ਵੀ ਫਿਰ ਜਦੋਂ ਲੋਕਡਾਊਨ ਵੱਧ ਗਿਆ ਤਾਂ ਉਹਨਾਂ ਨੇ ਕੈਂਸਲ ਕਰ ਦਿੱਤੀਆਂ ਸੀ। ਉਸ ਤੋਂ ਬਾਅਦ ਫਿਰ ਸਾਨੂੰ ਕੋਈ ਰਾਹ ਨਹੀਂ ਸੀ ਦਿਸਦਾ ਵੀ ਹੁਣ ਕੀ ਕੀਤਾ ਜਾਵੇ। ਫਿਰ ਅਸੀਂ ਅੰਬੈਸੀ ਨਾਲ ਕੰਟੈਕਟ ਕੀਤਾ, ਤਾਂ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਕੋਈ ਲਾਈਨ ਏਅਰਲਾਈਨ ਵੀ ਚੱਲੇਗੀ, ਜੋ ਕਿ ਲੋਕਾਂ ਨੇ ਆਪ ਮਿਲ ਕੇ ਅਰੇਂਜ ਕੀਤੀ ਸੀ। ਤੇ ਫਿਰ ਉਹਨਾਂ ਦਾ ਵੀ ਕਾਫੀ ਜਿਵੇਂ ਸਾਨੂੰ ਕੋਸਟ ਪਈ।
ਠੀਕ,
ਹਾਂ ਜੀ,
ਤੇ
ਤਕਰੀਬਨ 6,000, ਮੈਂ ਕਿਹਾ 7,000 ਦੇ ਨੇੜੇ ਸਾਨੂੰ ਉਹਨਾਂ ਦਾ,
ਤਿੰਨ ਜਣਿਆਂ ਦਾ ਕੋਈ 2,300-2,400 ਦੀ ਇੱਕ ਟਿਕਟ ਸੀਗੀ ਉਹਦੀ।
ਹਾਂ ਜੀ ਹਾਂ ਜੀ।
ਅੱਛਾ ਸਿੱਧੂ ਸਾਹਿਬ, ਤੁਸੀਂ ਏਅਰ ਇੰਡੀਆ ਦੀ ਜਿਹੜੀ ਗੱਲ ਕੀਤੀ, ਕੀ ਤੁਹਾਨੂੰ ਪਤਾ ਹੈ ਕਿ ਏਅਰ ਇੰਡੀਆ ਦਾ ਰਿਫੰਡ ਦਾ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਅਪ੍ਰੈਲ ਦੇ ਮਹੀਨੇ ਵਿੱਚ, ਜਿਸ ਵਿੱਚ ਲਿਖਿਆ ਸੀ ਕਿ ਲੋਕਡਾਊਨ ਪੀਰੀਅਡ ਦੇ ਦੌਰਾਨ ਵੇਚੀਆਂ ਗਈਆਂ ਹਰ ਏਅਰਲਾਈਨ ਦੀਆਂ ਟਿਕਟਾਂ ਫੁੱਲ ਰਿਫੰਡ ਉਹਨਾਂ ਨੂੰ ਦਿੱਤਾ ਜਾਵੇਗਾ, ਕੀ ਤੁਸੀਂ ਜਾਣਦੇ ਹੋ ਇਸ ਬਾਰੇ?
ਹਾਂਜੀ, ਇਹ ਸਾਨੂੰ ਜਦੋਂ ਫਿਰ ਇੱਥੇ ਅਸੀਂ ਪਹੁੰਚ ਗਏ ਸੀ ਤਾਂ ਸਾਡੇ ਏਜੰਟ ਰਾਹੀਂ ਸਾਨੂੰ ਪਤਾ ਲੱਗਿਆ ਸੀ ਵੀ ਇੰਡੀਆ ਤੋਂ ਜੋ ਟਿਕਟਾਂ ਬੁੱਕ ਹੈ ਉਹਨਾਂ ਦਾ ਫੁੱਲ ਰਿਫੰਡ ਮਿਲੇਗਾ। ਪਰ ਫਿਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਜਦੋਂ ਉਹਨਾਂ ਨੂੰ ਅਪਲਾਈ ਕੀਤਾ ਰਿਫੰਡ ਲਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਸਿਰਫ ਇੰਡੀਆ ਤੋਂ ਟਿਕਟਾਂ ਬੁੱਕ ਹਨ ਉਹਨਾਂ ਦਾ ਫੁੱਲ ਰਿਫੰਡ ਮਿਲੇਗਾ, ਜੋ ਆਸਟ੍ਰੇਲੀਆ ਤੁਸੀਂ ਕਰਾਈਏ ਏਜੰਟ ਰਾਹੀਂ ਉਹ ਵਾਪਸ ਉਦੋਂ ਫੀਸ ਲੱਗੇਗੀ ਉਹਦੀ।
ਇਹ ਇੱਕ ਦੂਜਾ ਸਰਕੂਲਰ ਫਿਰ ਆਇਆ ਸੀ ਏਅਰ ਇੰਡੀਆ ਦਾ ਕਿ ਜਿਹੜੀਆਂ ਟਿਕਟਾਂ ਭਾਰਤ ਦੇ ਵਿੱਚ ਲੋਕਡਾਊਨ ਪੀਰੀਅਡ ਦੇ ਦੌਰਾਨ ਖਰੀਦੀਆਂ ਜਾਂ ਵੇਚੀਆਂ ਗਈਆਂ ਨੇ ਉਹਨਾਂ ਦਾ ਹੀ ਫੁੱਲ ਰਿਫੰਡ ਮਿਲੇਗਾ, ਵਿਦੇਸ਼ਾਂ ਵਿੱਚ ਅਜਿਹੀਆਂ ਟਿਕਟਾਂ ਵਿੱਚ
ਨਹੀਂ ਮਿਲੇਗਾ। ਹਾਂਜੀ, ਜੋ ਕਿ ਬਹੁਤ ਹੀ ਅਨਫੇਅਰ ਹੈ, ਡਿਸਕ੍ਰਿਮੀਨੇਸ਼ਨ ਹੀ ਇੱਕ ਤਰ੍ਹਾਂ ਦਾ ਵੀ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਖਰੀਦ ਸਕਦੇ, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਇਸ ਤਰ੍ਹਾਂ ਦਾ ਵੀ ਹੋ ਸਕਦਾ।
ਤੇ ਡਿਸਕ੍ਰਿਮੀਨੇਸ਼ਨ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਦੀ ਹੈ ਸਿੱਧੂ ਸਾਹਿਬ?
ਹਾਂਜੀ, ਵੀ ਉਸ ਇੱਕੇ ਜਗ੍ਹਾ ਤੋਂ ਜਿਵੇਂ ਚੜ ਰਹੇ ਹਾਂ, ਤੁਸੀਂ ਦਿੱਲੀ ਤੋਂ ਚੜ੍ਹਨਾ, ਸਭ ਨੇ ਜਿਸ ਕਿਸੇ ਨੇ ਇੰਡੀਆ ਤੋਂ ਲੈ ਲਈਆਂ ਤਾਂ ਉਹਨਾਂ ਦਾ ਫੁੱਲ ਰਿਫੰਡ ਮਿਲ ਜਾਏਗਾ, ਜੇ ਤੁਸੀਂ ਆਸਟ੍ਰੇਲੀਆ ਤੋਂ ਖਰੀਦ ਲਈਆਂ ਸੇਮ ਫਲਾਈਟ ਸੇਮ ਟਾਈਮ ਤਾਂ ਉਹਨਾਂ ਦਾ ਉਹਨਾਂ ਨੂੰ ਡਿਫਰੈਂਟ ਕੋਸਟ ਪਏਗੀ। ਤੇ
ਅਤੇ ਸਿੱਧੂ ਸਾਹਿਬ, ਇਸ ਤੋਂ ਇਲਾਵਾ ਵੀ ਤੁਹਾਡਾ ਹੋਰ ਵੀ ਕੋਈ ਖਰਚਾ ਇਸ ਸਫ਼ਰ ਦੇ ਇਸ ਯਾਤਰਾ ਦੇ ਦੌਰਾਨ ਹੋਏ ਨੇ?
ਹਾਂਜੀ, ਸਾਨੂੰ ਹੋਰ ਵੀ ਜਿਵੇਂ ਮੇਰੇ ਪੇਰੈਂਟਸ ਦਾ ਵੀਜ਼ਾ ਖਤਮ ਹੋ ਰਿਹਾ ਸੀ ਤਾਂ ਸਾਨੂੰ ਫਿਰ ਉਸ ਗੱਲ ਦਾ ਸਟ੍ਰੈਸ ਸੀ ਕਿ ਉਹ ਵੀਜ਼ਾ ਨਾ ਖਤਮ ਹੋ ਜਾਏ, ਤਾਂ ਜੋ ਕਿ ਸਾਡੀ ਜਿਹੜੀ ਨਿਸ਼ਚਿਤ ਡੇਟ ਸੀਗੀ ਉਹ ਤਾਂ ਅਸੀਂ ਉਸ ਪੁਰਾਣੇ ਵੀਜ਼ੇ 'ਤੇ ਪਹੁੰਚ ਸਕਦੇ ਸੀ, ਇਸ ਕਰਕੇ ਸਾਨੂੰ ਵੀਜ਼ਾ ਵੀ ਉਹਨਾਂ ਦਾ ਐਕਸਟੈਂਡ ਕਰਨਾ ਪਿਆ, ਜੋ ਕਿ $900 ਉਹਦਾ ਐਕਸਟਰਾ ਸਾਨੂੰ ਕੋਸਟ ਹੋਈ।
ਉਹ ਤੁਹਾਨੂੰ ਭਾਰਤ ਤੋਂ ਐਕਸਟੈਂਡ ਕਰਨਾ ਪਿਆ ਉਹਨਾਂ ਦਾ ਆਸਟ੍ਰੇਲੀਆ?
ਹਾਂਜੀ, ਉਹ ਫਿਰ ਭਾਰਤ ਤੋਂ ਸਾਨੂੰ ਐਕਸਟੈਂਡ ਕਰਨਾ ਪਿਆ ਵੀ ਜੇ ਵੀਜ਼ਾ ਐਕਸਪਾਇਰ ਹੋ ਗਿਆ ਤਾਂ ਫਿਰ ਉਹ ਆ ਨਹੀਂ ਸਕਣਗੇ ਆਸਟ੍ਰੇਲੀਆ ਵਿੱਚ ਵਾਪਸ।
ਇਹ ਕਿਹੜਾ ਵੀਜ਼ਾ ਸੀ ਜੀ?
ਇਹ ਰੈਜ਼ੀਡੈਂਟ ਵੀਜ਼ਾ ਸੀ ਜੀ ਉਹਨਾਂ ਦਾ,
ਰੈਜ਼ੀਡੈਂਟ ਰਿਟਰਨ ਵੀਜ਼ਾ ਜਿਹੜਾ।
ਹਾਂਜੀ, ਰੈਜ਼ੀਡੈਂਟ ਰਿਟਰਨ ਵੀਜ਼ਾ 5 ਸਾਲ ਤੋਂ ਬਾਅਦ ਉਹ ਐਕਸਟੈਂਡ ਕਰਨਾ ਪੈਂਦਾ। ਹਾਂਜੀ।
ਤੇ ਸਿੱਧੂ ਸਾਹਿਬ, ਕੁੱਲ ਮਿਲਾ ਕੇ ਭਾਰਤ ਯਾਤਰਾ ਜਿਹੜੀ ਹੈ ਉਹ ਕਿੰਨੇ 'ਚ ਪਈ ਹੈ ਤੁਹਾਨੂੰ, ਅਤੇ ਰਿਫੰਡ ਕਿੰਨੇ ਦੇ ਅਜੇ ਤੱਕ ਉਡੀਕ ਰਹੇ ਹੋ?
ਕੁੱਲ ਜੀ ਸਾਨੂੰ ਤਕਰੀਬਨ $14,000 ਸਾਡਾ ਲੱਗ ਗਿਆ
ਜਿਹੜਾ ਰਿਫੰਡ ਆਉਣਾ ਹੈ।
ਨਹੀਂ, ਰਿਫੰਡ ਜਿਹੜਾ ਫਸਿਆ ਉਹ ਤਕਰੀਬਨ 6,500 ਹੈ।
ਅੱਛਾ।
ਹਾਂਜੀ, ਏਅਰ ਇੰਡੀਆ ਦਾ ਅਤੇ ਸਿੰਗਾਪੁਰ ਏਅਰਲਾਈਨ 'ਚ ਜੋ ਫਸਿਆ ਹੋਇਆ।
ਅਤੇ ਇਸ ਤੋਂ ਇਲਾਵਾ ਜਿਹੜਾ ਕੋਈ 7,000-7,500 ਤੁਹਾਡਾ ਲਾਇਨ ਏਅਰ ਦੀ ਚਾਰਟਰਡ ਫਲਾਈਟ ਦਾ ਲੱਗਾ?
ਹਾਂਜੀ ਹਾਂਜੀ।
ਤੇ ਫਿਰ ਇਹ ਸਫ਼ਰ ਕੈਸਾ ਰਿਹਾ ਹੈ ਅੱਜ ਕੱਲ੍ਹ?
ਸਫ਼ਰ ਬਹੁਤ ਸਟ੍ਰੈਸਫੁੱਲ ਸੀ ਮੈਨੂੰ, ਫਿਰ ਸਾਨੂੰ ਬੱਸਾਂ ਦਾ ਵੀ ਅੱਡ ਖਰਚਾ ਪਿਆ ਅਤੇ ਹੋਟਲ ਦਾ ਵੀ ਐਕਸਟਰਾ ਸਾਨੂੰ ਦੇਣਾ ਪਿਆ, ਤਕਰੀਬਨ 5,000 ਰੁਪਈਆ ਪਰ ਪਰਸਨ ਸਾਨੂੰ ਬੱਸ ਦਾ ਦੇਣਾ ਪਿਆ ਅਤੇ 6,000 ਰੁਪਈਆ ਸਾਨੂੰ ਹੋਟਲ ਦਾ ਦੇਣਾ ਪਿਆ, ਜੋ ਕਿ ਟੋਟਲ ਮਿਲਾ ਕੇ ਕਾਫ਼ੀ ਜ਼ਿਆਦਾ ਖਰਚਾ ਸਾਨੂੰ ਕਰਨਾ ਪਿਆ। ਜਿਵੇਂ ਕਿ ਹੋਰ ਲੋਕਾਂ ਦੇ ਵੀ ਇਸ ਤਰ੍ਹਾਂ ਜਿਨ੍ਹਾਂ ਦੀ ਵੱਡੀਆਂ ਫੈਮਿਲੀਆਂ ਸੀਗੀਆਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਖਰਚਾ ਪਿਆ।
ਤੇ ਇਸ ਯਾਤਰਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਬਹੁਤ ਮਹਿੰਗੀ ਪਈ ਇਸ ਵਾਰ ਤਾਂ ਹੀ, ਨਹੀਂ ਤਾਂ $1,200 ਵਿੱਚ ਤੁਸੀਂ ਵਾਪਸ ਆ ਜਾਂਦੇ ਹੋ ਨਾਰਮਲ ਟਿਕਟਾਂ ਲੈ ਕੇ। ਤੇ ਮੇਰੇ ਵਰਗੇ ਤਾਂ ਬਹੁਤ ਫੈਮਿਲੀਆਂ ਜਿਨ੍ਹਾਂ ਦੇ ਬੱਚੇ ਸੀ ਨਾਲ, ਫਿਰ ਆ ਕੇ ਹੋਟਲ 'ਚ ਰਹਿਣਾ ਤੇ ਬਹੁਤ ਮੁਸ਼ਕਲ ਸੀ ਸਫ਼ਰਿੰਗ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।